ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਾਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟ ਖਪ ਹੈ ਖਪਾਹੀ ਅੰਤਰ ਅਗਿਆਨ ਭਾਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟ ਖਪ ਹੈ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਅਗਿਆਨਤਾ ਦਾ ਅਤੇ ਮਨਮੁੱਖਾਂ ਦਾ ਤੇ ਪੌੜੀ ਵਿੱਚ ਸੰਤਾਂ ਭਗਤਾਂ ਦਾ ਜ਼ਿਕਰ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਸੰਗਤ ਜੀ, ਰਾਗ ਸੋਰਠ ਦੀ ਵਾਰ ਦਾ ਇਹ 26ਵਾਂ ਪਾਵਨ ਸ਼ਬਦ ਹੈ। ਸੋਰਠ ਦੀ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਅੰਦਰ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਅਤੇ ਸਲੋਕ ਅਤੇ ਮਹੱਲੇ ਜਿਹੜੇ ਨੇ ਇਹ ਰਲਵੇਂ ਮਿਲਵੇਂ ਆਏ ਨੇ, ਪਰ ਇਹ ਜਿਹੜਾ ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਹੈ, ਇਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਹੈ। ਦੋਨੋਂ ਸਲੋਕ ਵੀ ਤੇ ਪੌੜੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 652-53 ਤੇ ਸੁਭਾਏ ਮਾਣ
ਅੰਤਰ ਅਗਿਆਨ ਭਈ ਮਤ ਮੱਧਮ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਅਣਜਾਣਪੁਣਾ ਹੈ, ਉਹਨਾਂ ਦੀ ਮਤ, ਉਹਨਾਂ ਦੀ ਅਕਲ ਮੱਧਮ ਹੋ ਜਾਂਦੀ ਹੈ। ਅਗਿਆਨ ਜਿਹੜਾ ਹੈ ਨਾ ਸੰਗਤ ਜੀ, ਇਹ ਚੰਗੀ ਮਤ ਨੂੰ, ਚੰਗੀ ਅਕਲ ਨੂੰ ਖਾ ਲੈਂਦਾ ਹੈ। ਅਗਿਆਨਤਾ ਕਰਕੇ ਮਤ ਉੱਚੀ, ਮਤ ਮੱਧਮ ਪੈ ਜਾਂਦੀ ਹੈ। ਔਰ ਅਗਿਆਨਤਾ ਦੇ ਹਨੇਰੇ ਕਾਰਨ ਹੀ ਅਣਜਾਣਪੁਣੇ ਦੇ ਵਿੱਚ ਇਹਨੂੰ ਕੋਈ ਸੁੱਝਦਾ ਨਹੀਂ। ਮਤ ਮੱਧਮ ਹੋਣ ਕਰਕੇ ਇਹ ਫਿਰ ਅਸਤ ਵਿਅਸਤ ਹੀ ਬੋਲਦਾ ਹੈ। ਅੰਤਰ ਅਗਿਆਨ ਭਈ ਮਤ ਮੱਧਮ, ਇਹਦੇ ਅੰਤਰ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਜਿਸ ਕਰਕੇ ਇਹਦੀ ਮਤ, ਇਹਦੀ ਅਕਲ ਮੱਧਮ ਹੋਈ ਹੈ।
ਸਤਿਗੁਰ ਕੀ ਪ੍ਰਤੀਤ ਨਾਹੀ।
ਹਜ਼ੂਰ ਕਹਿੰਦੇ ਨੇ ਇਸ ਕਰਕੇ ਹੁਣ ਇਹਨੂੰ ਸਤਿਗੁਰੂ ਤੇ ਭਰੋਸਾ ਨਹੀਂ ਆਉਂਦਾ, ਇਹਦਾ ਵਿਸ਼ਵਾਸ, ਇਹਦੀ ਪ੍ਰਤੀਤ ਗੁਰੂ ਤੇ ਵੱਜਦੀ ਨਹੀਂ। ਅਗਿਆਨਤਾ ਦੇ ਕਾਰਨ ਮਤ ਅਕਲ ਮੱਧਮ ਹੋਣ ਕਰਕੇ ਸਤਿਗੁਰੂ ਤੇ ਭਰੋਸਾ ਨਹੀਂ ਕਰਦਾ। ਸੰਗਤ ਜੀ, ਮਤ ਮੱਧਮ ਹੋਣ ਕਰਕੇ ਹੀ ਇਹ ਗੁਰੂ ਦੇ ਉੱਤੇ ਤਰਕਾਂ ਵਿਤਰਕਾਂ ਕਰਦਾ ਹੈ, ਉਂਗਲਾਂ ਚੁੱਕਦਾ ਹੈ, ਔਰ ਮਤ ਮੱਧਮ ਹੋਣ ਕਰਕੇ ਹੀ ਕਈ ਵਾਰ ਬੰਦਾ ਅਗਿਆਨਤਾ, ਅਣਜਾਣਪੁੜੇ ਦੇ ਵਾਸਤੇ ਗੱਲ ਕਹਿ ਦਿੰਦਾ ਵੀ ਗੁਰੂ ਕੀ ਕਰ ਸਕਦਾ ਹੈ। ਇਹ ਮੱਧਮ ਮਤ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਅੰਦਰ ਆਪਣੇ ਗੁਰੂ ਤੇ ਵਿਸ਼ਵਾਸ ਭਰੋਸਾ ਨਹੀਂ ਪ੍ਰਤੀਤ ਨਹੀਂ, ਸਮਝ ਲੈਣਾ ਵੀ ਇਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਇਹਨਾਂ ਦੀ ਮਤ ਜਿਹੜੀ ਉਹ ਮੱਧਮ ਹੋ ਚੁੱਕੀ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣੈ।
ਹਜ਼ੂਰ ਕਹਿੰਦੇ ਇਹਦੇ ਅੰਦਰ ਕਪਟ ਹੈ, ਛਲ ਵਾਲ ਹੈ, ਔਰ ਛਲ ਵਾਲ ਹੋਣ ਕਰਕੇ ਇਹ ਸਾਰਿਆਂ ਨੂੰ ਕਪਟੀ ਕਰਕੇ ਜਾਣਦਾ ਹੈ ਕਿ ਜਿਵੇਂ ਮੈਂ ਕਪਟੀ ਹਾਂ ਮੇਰੇ ਵਾਂਗ ਇਹ ਸਾਰੇ ਹੀ ਕਪਟੀ ਹੋਣਗੇ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਤੇ ਮਤ ਅਕਲ ਮੱਧਮ ਹੋ ਗਈ, ਸਤਿਗੁਰੂ ਤੇ ਭਰੋਸਾ ਨਹੀਂ, ਸੰਗਤ ਜੀ ਉਹਨਾਂ ਦੇ ਅੰਦਰ ਕਪਟ ਹੈ, ਉਹ ਛਲ ਵਲ ਕਰਕੇ ਝੱਟ ਕੱਢਦੇ ਨੇ, ਲੋਕਾਂ ਨਾਲ ਠੱਗੀਆਂ ਟੋਰੀਆਂ ਮਾਰਦੇ ਨੇ, ਕਪਟ ਦੀਆਂ ਗੱਲਾਂ ਕਰਦੇ ਨੇ। ਪਰ ਨਾਲ ਹਜ਼ੂਰ ਕਹਿੰਦੇ ਵੀ ਉਹ ਸਭ ਕਪਟੋ ਕਰ ਜਾਣੇ, ਸਾਰਿਆਂ ਨੂੰ ਹੀ ਕਪਟੀ ਕਰਕੇ ਜਾਣਦੇ ਨੇ ਵੀ ਨਾ ਸਾਰਿਆਂ ਦੇ ਅੰਦਰ ਹੀ ਕਪਟ ਹੈ।
ਕਪਟ ਖਪਹ ਖਪਾਹੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਪਟ ਕਰਕੇ ਉਹ ਖਪਦੇ ਨੇ, ਛਲ ਵਲ ਕਰਕੇ ਧਨ ਕੱਟਾ ਕਰਕੇ ਲਿਆਉਂਦੇ ਨੇ, ਜੇ ਮੁੜ ਕੇ ਪ੍ਰਾਪਤ ਨਾ ਹੋਵੇ ਜਾਂ ਗਵਾਚ ਜਾਵੇ ਤੇ ਖਪਦੇ ਨੇ। ਕਪਟ ਕਰਕੇ ਹੀ ਆਪਣੇ ਸਾਥੀਆਂ ਨੂੰ ਆਪਣੇ ਨਾਲਦਿਆਂ ਨੂੰ ਖਪਾਹੀ ਖਪਾਉਂਦੇ ਹਨ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਹਜ਼ੂਰ ਕਹਿੰਦੇ ਸਤਿਗੁਰੂ ਦਾ ਹੁਕਮ ਉਹਨਾਂ ਨੂੰ ਚਿੱਤ ਵਿੱਚ ਨਹੀਂ ਆਉਂਦਾ, ਉਹਨਾਂ ਦੇ ਚੇਤੇ ਵਿੱਚ ਨਹੀਂ। ਤੇ ਸਤਿਗੁਰੂ ਜੀ ਤੇ ਕਹਿੰਦੇ ਨੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦੁਆਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਐ ਮੇਰੇ ਮਨ ਤੂੰ ਭੁੱਲ ਕੇ ਵੀ ਕਪਟ ਨਾ ਕਰ, ਛਲ ਵਾਲ ਨਾ ਕਰ, ਠੱਗੀਆਂ ਟੋਰੀਆਂ ਨਾ ਮਾਰ, ਕਿਉਂਕਿ ਅੰਤ ਨੂੰ ਜਿਹੜਾ ਲੇਖਾ ਹੈ ਨਾ ਉਹ ਤੇਰੇ ਜੀਵ ਪਾਸੋਂ ਲਿਆ ਜਾਣਾ ਹੈ, ਜਿਹਨਾਂ ਵਾਸਤੇ ਤੂੰ ਠੱਗੀਆਂ ਟੋਰੀਆਂ ਮਾਰਦਾ ਹੈ, ਝੂਠ ਬੋਲ ਬੋਲ ਕੇ ਧਨ ਪਦਾਰਥ ਇਕੱਠਾ ਕਰਦਾ ਹੈ, ਇਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਹ ਸਤਿਗੁਰੂ ਦਾ ਹੁਕਮ ਹੈ। ਪਰ ਹਜ਼ੂਰ ਕਹਿੰਦੇ ਨੇ ਸਤਿਗੁਰ ਕਾ ਭਾਣਾ ਚਿੱਤ ਨਾ ਆਵੇ। ਸਤਿਗੁਰੂ ਦਾ ਹੁਕਮ, ਸਤਿਗੁਰੂ ਦੀ ਰਜ਼ਾ ਇਹਦੇ ਚੇਤੇ ਵਿੱਚ ਨਹੀਂ ਆਉਂਦੀ।
ਆਪਣੇ ਸਵਾਏ ਫਿਰਾਹੀ,
ਹਜ਼ੂਰ ਕਹਿੰਦੇ ਇਹ ਆਪਣੇ ਸਵਾਏ ਆਪਣੇ ਮਕਸਦ ਵਾਸਤੇ ਆਪਣੇ ਪ੍ਰਯੋਜਨ ਹਿੱਤ ਹੀ ਫਿਰਾਹੀ ਫਿਰਦਾ।
ਕਿਰਪਾ ਕਰੇ ਜੇ ਆਪਣੀ,
ਪਰ ਜੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਨ
ਤਾਂ ਨਾਨਕ ਸ਼ਬਦ ਸਮਾਹੀ,
ਹਜ਼ੂਰ ਕਹਿੰਦੇ ਤਾਂ ਤਦੋਂ ਭਾਈ ਇਹ ਅਗਿਆਨੀ ਜੀਵ ਜਿਹੜਾ ਨਾ ਇਹ ਗੁਰੂ ਦੇ ਸ਼ਬਦ ਵਿੱਚ ਅਥਵਾ ਸ਼ਬਦ ਸਮਾਹੀ ਸ਼ਬਦ ਬ੍ਰਹਮ ਦੇ ਵਿੱਚ ਇਹ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਪ੍ਰਭੂ ਕਿਰਪਾ ਕਰੇ ਤੇ ਇਹਨੂੰ ਆਪਣੇ ਵਿੱਚ ਲੀਨ ਕਰ ਲੈਂਦਾ।
ਮੁਹੱਲਾ ਚੌਥਾ, ਮਨ ਮੁਖ ਮਾਇਆ ਮੋਹੇ ਵਿਆਪੇ।
ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਲੋਕ ਦੇ ਅੰਦਰ ਅਗਿਆਨੀ ਦੀ ਗੱਲ ਕੀਤੀ ਹੈ, ਜਿਹਦੇ ਅੰਦਰ ਅਗਿਆਨ ਹੈ, ਮਤ ਮੱਧਮ ਹੈ, ਸਤਿਗੁਰੂ ਤੇ ਯਕੀਨ ਨਹੀਂ, ਅੰਦਰ ਧੋਖਾ ਹੈ, ਛਲ ਕਪਟ ਹੈ, ਆਪ ਦੁਖੀ ਹੈ, ਹੋਰਨਾਂ ਨੂੰ ਦੁਖੀ ਕਰਦਾ ਹੈ, ਸਤਿਗੁਰੂ ਜੀ ਦਾ ਹੁਕਮ ਇਹਨੂੰ ਚੇਤੇ ਨਹੀਂ ਆਉਂਦਾ, ਆਪਣੇ ਮਤਲਬ ਵਾਸਤੇ ਆਪਣੇ ਪ੍ਰਯੋਜਨ ਹਿੱਤ ਹੀ ਇਹ ਫਿਰਦਾ ਹੈ, ਪਰ ਜੇ ਵਾਹਿਗੁਰੂ ਕਿਰਪਾ ਕਰੇ, ਗੁਰੂ ਸ਼ਬਦ ਨਾਲ ਇਹਨੂੰ ਜੋੜ ਲਵੇ ਅਗਿਆਨੀ ਪੁਰਖ ਨੂੰ, ਤੇ ਇਹ ਬ੍ਰਹਮ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਦੂਜੇ ਸਲੋਕ ਦੇ ਅੰਦਰ ਮਨਮੁੱਖ ਦਾ ਜ਼ਿਕਰ ਕੀਤਾ ਹੈ। ਮਨਮੁੱਖ ਮਾਇਆ ਮੋਹੇ ਵਿਆਪੇ। ਮਨਮੁੱਖ ਕੌਣ ਹੈ? ਜਿਹੜਾ ਮਨ ਦੇ ਪਿੱਛੇ ਤੁਰਦਾ ਹੈ। ਸੰਗਤ ਜੀ, ਮਨ ਮਰਜ਼ੀ ਕਰਦਾ ਉਹਨੂੰ ਮਨਮੁੱਖ ਕਿਹਾ ਜਾਂਦਾ ਹੈ। ਜਿਹੜਾ ਗੁਰਮਤ ਛੱਡ ਕੇ, ਗੁਰੂ ਦੇ ਦਰ ਨੂੰ ਛੱਡ ਕੇ ਹੋਰ ਥਾਵਾਂ ਤੇ ਭਟਕਦਾ ਹੈ, ਉਹ ਮਨਮੁੱਖ ਹੈ। ਤੇ ਹਜ਼ੂਰ ਕਹਿੰਦੇ ਮਨਮੁੱਖ ਦੇ ਅੰਦਰ ਮਾਇਆ ਦਾ ਮੋਹ ਵਿਆਪਦਾ ਹੈ, ਅੱਟੇ ਪੈਰ ਉਹਨੂੰ ਮਾਇਆ ਚੰਬੜੀ ਰਹਿੰਦੀ ਹੈ। ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਉਹ ਦਮ ਦਮ ਦੇ ਨਾਲ ਸੰਗਤ ਜੀ, ਸਾਹ ਸਾਹ ਦੇ ਨਾਲ ਉਹ ਮਾਇਆ ਮੰਗਦਾ ਰਹਿੰਦਾ ਹੈ। ਮਾਇਆ ਉਹਦੇ ਮਨ ਤੋਂ ਵਿਸਰਦੀ ਨਹੀਂ, ਭੁੱਲਦੀ ਨਹੀਂ। ਇਸ ਤਰ੍ਹਾਂ ਹਜ਼ੂਰ ਕਹਿੰਦੇ ਮਨਮੁੱਖ ਨੂੰ ਮਾਇਆ ਦਾ ਮੋਹ ਵਿਆਪਦਾ ਹੈ, ਮਾਇਆ ਦੇ ਮੋਹ ਵਿੱਚ ਮਨਮੁੱਖ ਗਰਸਿਆ ਹੋਇਆ।
ਦੂਜਾ ਭਾਏ ਮਨੁਆ ਥਿਰ ਨਾਹੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਦਵੈਤ ਭਾਵ ਹੋਣ ਕਰਕੇ, ਈਰਖਾ ਕਰਕੇ, ਸੋ ਸ਼ਕਤੀ ਦੀ ਪੂਜਾ ਕਰਕੇ, ਪੱਥਰਾਂ ਦੀ ਪੂਜਾ ਕਰਕੇ, ਮਨ ਜਿਹੜਾ ਹੈ ਉਹ ਦੂਜੇ ਭਾਵ ਦੇ ਵਿੱਚ ਲੱਗਾ ਹੋਣ ਕਰਕੇ, ਸੰਗਤ ਜੀ, ਮਨ ਜਿਹੜਾ ਉਹ ਟਿਕਦਾ ਨਹੀਂ। ਮਨ ਤੇ ਤਾਂ ਹੀ ਟਿਕੇਗਾ ਜੇ ਇਹਨੂੰ ਆਪਾਂ ਇੱਕ ਥਾਂ ਤੇ ਟਿਕਾਵਾਂਗੇ। ਤੇ ਜੇ ਸਾਡਾ ਭਰੋਸਾ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ, ਫਿਰ ਤਾਂ ਇਹ ਟਿਕੇਗਾ। ਤੇ ਜੇ ਅਸੀਂ ਗੁਰੂ ਦਰਬਾਰ ਤੋਂ ਬਾਹਰ ਨਿਕਲੇ ਤੇ ਉੱਥੇ ਵੀ ਮੱਥਾ ਟੇਕ ਲਿਆ, ਇੱਥੇ ਵੀ ਟੇਕ ਲਿਆ, ਤੇ ਫਿਰ ਇਹ ਕਿਵੇਂ ਟਿਕੇਗਾ? ਫਿਰ ਇਹਨੇ ਟਿਕਣਾ ਨਹੀਂ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਮਨ ਅੰਦਰ ਮਾਇਆ ਦਾ ਮੋਹ ਹੈ, ਮਾਇਆ ਦੇ ਗ੍ਰਸੇ ਹੋਏ ਨੇ, ਦਵੈਤ ਭਾਵ ਹੈ, ਈਰਖਾ ਹੈ, ਉਹਨਾਂ ਦਾ ਮਨ ਟਿਕਾਓ ਵਿੱਚ ਨਹੀਂ ਆਉਂਦਾ।
ਤਨ ਦਿਨ ਜਲਤ ਰਹਿ ਦਿਨ ਰਾਤੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਰੰਤਰ ਇੱਕ ਰਸ ਲਗਾਤਾਰ ਦਿਨੇ ਤੇ ਰਾਤ ਮਾਇਆ ਦੇ ਮੋਹ ਕਰਕੇ, ਸੰਗਤ ਜੀ, ਦਵੈਤ ਭਾਵ ਕਰਕੇ ਜਲਤ ਰਹੇ, ਉਹ ਸੜਦੇ ਰਹਿੰਦੇ ਨੇ। ਉਹਨਾਂ ਦਾ ਮਨ ਜਿਹੜਾ ਨਾ ਧੋਖਾ ਜਿਉ ਮਾਲੀ ਹੀ, ਜਿਵੇਂ ਮਿਲੀ ਧੋਖਦੀ ਹੈ ਨਾ ਜੀ, ਆ ਪਿੰਡਾਂ ਦੇ ਵਿੱਚ ਗੋਹਿਆਂ ਦੀ ਮਿਲੀ ਹੁੰਦੀ ਹੈ, ਗੋਹਿਆਂ ਦਾ ਭੋਰ ਚੂਰ, ਪਾਥੀਆਂ ਦਾ ਭੋਰ ਚੂਰ ਜਿਹੜਾ, ਉਹਨੂੰ ਮਿਲੀ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਵੇਂ ਉਹ ਮਿਲੀ ਧੋਖਦੀ ਹੈ ਨਾ, ਇਸ ਤਰ੍ਹਾਂ ਉਹਨਾਂ ਦਾ ਮਨ ਜਿਹੜਾ ਉਹ ਸੜਦਾ ਰਹਿੰਦਾ ਹੈ, ਤੁਖਦਾ ਰਹਿੰਦਾ।
ਹਮ ਖਪਹਿ ਖਪਾਹੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਹਉਮੈ ਹੈ, ਮੈਂ ਮੇਰੀ ਹੈ, ਮੈਂ ਮੇਰੀ ਕਰਕੇ ਆਪ ਖਪਹਿ ਦੁਖੀ ਹੁੰਦੇ ਨੇ, ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਖਪਾਹੇ ਦੁਖੀ ਕਰਦੇ ਹਨ।
ਅੰਤਰ ਲੋਭ ਮਹਾ ਗੁਬਾਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਬਹੁਤ ਭਾਰੀ ਲੋਭ ਹੈ। ਸੰਗਤ ਜੀ, ਲੱਭ ਹੁੰਦਾ ਹੈ ਖਾਣ ਦਾ ਤੇ ਲੋਭ ਹੁੰਦਾ ਹੈ ਜੋੜਨ ਦਾ, ਵੀ ਹਰੇਕ ਚੀਜ਼ ਇਕੱਠੀ ਕਰਕੇ ਤੇ ਜੋੜੀ ਜਾਣੀ, ਪਰ ਉਹਦਾ ਕੋਈ ਫਾਇਦਾ ਨਾ ਲੈਣਾ ਤੇ ਇੱਥੇ ਛੱਡ ਕੇ ਤੁਰ ਜਾਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਮਹਾਂ ਗੁਬਾਰਾ ਅਤੇ ਬਹੁਤ ਭਾਰੀ ਉਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਸਤਿਗੁਰੂ ਜੀ ਕਹਿੰਦੇ ਅਗਿਆਨਤਾ ਦਾ ਹਨੇਰਾ ਇੰਨਾ ਮਾੜਾ ਹੈ ਕਿ ਬੰਦੇ ਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ ਰਹਿੰਦੀ। ਅਗਿਆਨ ਅੰਧੇਰਾ ਹੈ, ਸੂਝ ਸਨਾਹੀ ਬੌੜ ਬੌੜ ਪਰਮਾਤਾ। ਅਗਿਆਨਤਾ ਦੇ ਹਨੇਰੇ ਕਰਕੇ ਇਹਨੂੰ ਕੁਝ ਵੀ ਦਿਸਦਾ ਨਹੀਂ, ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਵਾਰ ਵਾਰ ਇਹ ਭਰਮਦਾ ਹੈ, ਜੂਨੀਆਂ ਵਿੱਚ ਆਉਂਦਾ ਤੇ ਜਾਂਦਾ ਹੈ।
ਤਿਨਕਾ ਨਿਕਟ ਨਾ ਕੋਈ ਜਾਹੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਲੋਭ ਹੋਣ ਕਰਕੇ, ਲਾਲਚ ਹੋਣ ਕਰਕੇ, ਅਗਿਆਨਤਾ ਦਾ ਭਾਰੀ ਹਨੇਰਾ ਹੋਣ ਕਰਕੇ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ, ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ।
ਓਏ ਆਪ ਦੁਖੀ ਸੁਖ ਕਬੂ ਨ ਪਾਵੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪ ਦੁਖੀ ਹਨ, ਕਦੇ ਵੀ ਉਹਨਾਂ ਨੂੰ ਆਤਮਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ।
ਜਨਮ ਮਰ ਹੈ ਮਰ ਜਾਹੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਲੈ ਕੇ ਆਉਂਦੇ ਨੇ ਤੇ ਮੌਤ ਦੇ ਮਾਰੇ ਹੋਏ ਮਰ ਕੇ ਚਲੇ ਜਾਂਦੇ ਨੇ, ਅਥਵਾ ਜੰਮਣ ਮਰਨ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ।
ਨਾਨਕ ਬਖਸ਼ ਲਾਏ ਪ੍ਰਭ ਸੱਚਾ,
ਹਜ਼ੂਰ ਕਹਿੰਦੇ ਨੇ ਸੱਚਾ ਪ੍ਰਭੂ ਵਾਹਿਗੁਰੂ ਕਿਰਪਾ ਕਰਕੇ ਜੇ ਐਸੇ ਮਨਮੁੱਖ ਨੂੰ ਬਖਸ਼ ਲਵੇ, ਆਪਣੇ ਨਾਲ ਮਿਲਾ ਲਵੇ।
ਜੇ ਗੁਰ ਚਰਨੀ ਚਿਤ ਲਾਹੇ,
ਜੇ ਜਿਹੜੇ ਗੁਰੂ ਚਰਨਾਂ ਨਾਲ ਚਿੱਤ ਲਾ ਲੈਂਦੇ ਨੇ, ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ, ਗੁਰੂ ਸ਼ਬਦ ਦਾ ਅਭਿਆਸ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੱਚਾ ਪ੍ਰਭੂ ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ।
ਬੌੜੀ ਸੰਤ ਭਗਤ ਪਰਵਾਨ,
ਹਜ਼ੂਰ ਕਹਿੰਦੇ ਨੇ ਸੰਤ ਸ਼ਾਂਤ ਆਤਮਾ, ਸੋ ਸਾਫ ਗਰਾਸ ਸਿਮਰਨ ਕਰਨ ਵਾਲੇ ਅਤੇ ਇਸੇ ਤਰ੍ਹਾਂ ਭਗਤੀ ਕਰਨ ਵਾਲੇ ਭਗਤ, ਇਹ ਪਰਮਾਨੀਕ ਹਨ, ਸਫਲ ਹਨ।
ਜੋ ਪ੍ਰਭ ਪਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਜਿਹੜੇ ਪ੍ਰਭੂ ਨੂੰ ਪਾ ਗਏ ਨੇ, ਉਹ ਸੰਤ ਉਹ ਭਗਤ ਪਰਮਾਨੀਕ ਹੋ ਜਾਂਦੇ ਨੇ, ਸਫਲ ਹੋ ਜਾਂਦੇ ਨੇ। ਜਿਵੇਂ ਭਗਤ ਕਬੀਰ ਜੀ ਸਫਲ ਹੋਏ ਨੇ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਸੰਗਤ ਜੀ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਨ੍ਹਾਂ ਨੂੰ ਪਰਮਾਨੀਕਤਾ ਪ੍ਰਾਪਤ ਹੋਈ ਹੈ, ਜਿਹੜੇ ਗੁਰੂ ਦੇ ਦਰ ਤੇ ਸਫਲ ਹੋਏ ਨੇ। ਪਰ ਐਸੇ ਵੀ ਆਏ ਸਨ ਜਿਨ੍ਹਾਂ ਨੇ ਆਪਣੀ ਬਾਣੀ ਗੁਰੂ ਨੂੰ ਸੁਣਾਈ ਤੇ ਹਜ਼ੂਰ ਨੇ ਨਾਂਹ ਕਰ ਦਿੱਤੀ, ਕਹਿਣ ਲੱਗੇ ਨਹੀਂ, ਅਸੀਂ ਇਹੋ ਜਿਹੀ ਹੰਕਾਰ ਵਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨਹੀਂ ਕਰ ਸਕਦੇ, ਉਹ ਪ੍ਰਵਾਨ ਨਹੀਂ ਹੋਏ। ਸਤਿਗੁਰੂ ਜੀ ਕਹਿੰਦੇ ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ, ਸਤਿਗੁਰਾਂ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ, ਉਹ ਸੰਤ ਉਹ ਭਗਤ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਰਮਾਨੀਕ ਹੋ ਜਾਂਦੇ ਹਨ।
ਸੇ ਬਚਖਣ ਜੰਤ,
ਹਜ਼ੂਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਉਹ ਜੰਤ ਚਤਰ ਹਨ, ਉਹ ਜੰਤ ਸਿਆਣੇ ਹਨ, ਉਹ ਜੰਤ ਬੇਚੱਖਣ ਬੇਜਮਾ ਚੱਖਣ ਬੇਵਿਸ਼ੇਸ਼ ਕਰਕੇ ਚੱਖਣ ਚਕਸ਼ੂ ਭਾਵ ਵਿਸ਼ੇਸ਼ ਕਰਕੇ ਨੇਤਰਾਂ ਵਾਲੇ ਹਨ,
ਜਿਨੇ ਹਰ ਧਿਆਇਆ
ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਨੂੰ ਚੇਤੇ ਕੀਤਾ,
ਅੰਮ੍ਰਿਤ ਨਾਮ ਨਿਧਾਨ
ਬੇਨਤੀ ਕੀਤੀ ਮਹਾਰਾਜ ਉਹਨਾਂ ਦੀ ਨਿਸ਼ਾਨੀ ਕੀ ਹੈ ਜਿਹੜੇ ਪਰਮਾਨੀਕ ਹੋ ਜਾਂਦੇ ਨੇ ਜਿਹੜੇ ਚਤੁਰ ਸਿਆਣੇ ਤੇ ਨੇਤਰਾਂ ਵਾਲੇ ਨੇ ਅੰਤਰੀਵ ਜਿਨ੍ਹਾਂ ਦੇ ਨੇਤਰ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਨੇ ਨਾਮ ਅੰਮ੍ਰਿਤ ਰੂਪੀ ਖਜ਼ਾਨੇ ਦੇ ਵਿੱਚੋਂ
ਭੋਜਨ ਖਾਇਆ,
ਉਹਨਾਂ ਨੇ ਨਾਮ ਦਾ ਭੋਜਨ ਖਾਣਾ ਕੀਤਾ ਹੈ, ਨਾਮ ਹੀ ਉਹਨਾਂ ਦਾ ਭੋਜਨ ਹੈ। ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਭੋਜਨ ਬ੍ਰਹਮ ਗਿਆਨ ਹੈ। ਸੰਗਤ ਜੀ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਦਾ ਭੋਜਨ ਨਾਮ ਹੈ, ਉਹ ਨਾਮ ਜਪ ਕੇ ਤ੍ਰਿਪਤ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਭੁੱਖ ਆਦਿਕ ਨਹੀਂ ਵਿਆਪਦੀ।
ਸੰਤ ਜਨਾ ਕੀ ਧੂਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜਿਹੜੇ ਪਰਮਾਨੀਕ ਹੋਏ ਨੇ ਸਫਲ ਹੋਏ ਨੇ ਉਹਨਾਂ ਸੰਤ ਜਨਾਂ ਦੀ ਧੂੜੀ
ਮਸਤਕ ਲਾਇਆ,
ਉਹਨਾਂ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਜਿਹੜੇ ਮਸਤਕ ਉੱਪਰ ਲਾਉਂਦੇ ਹਨ।
ਨਾਨਕ ਭਏ ਪੁਨੀਤ,
ਹਜ਼ੂਰ ਕਹਿੰਦੇ ਨੇ ਭਾਈ ਉਹ ਪਵਿੱਤਰ ਹੋ ਗਏ, ਉਹ ਪਵਿੱਤਰ ਹੋ ਗਏ ਜਿਨ੍ਹਾਂ ਨੂੰ ਐਸੇ ਸਤਪੁਰਖਾਂ ਦੀ ਚਰਨ ਧੂੜ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਐਸੇ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ। ਜਿਹੜੇ ਪਰਮਾਨੀਕ ਨੇ ਸੰਗਤ ਜੀ, ਜਿਹੜੇ ਪ੍ਰਭੂ ਨੂੰ ਭਾ ਗਏ ਨੇ, ਚੰਗੇ ਲੱਗੇ ਨੇ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ ਨਾ, ਉਹਨਾਂ ਦਾ ਸੰਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਪਵਿੱਤਰ ਹੋਏ ਹਨ।
ਹਰ ਤੀਰਥ ਨਹਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੇ ਹਰੀ ਰੂਪ ਤੀਰਥ ਦੇ ਉੱਤੇ ਇਸ਼ਨਾਨ ਕੀਤਾ ਹੈ। ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਬਾਹਰੀ ਤੀਰਥਾਂ ਦੇ ਬਾਰੇ ਜ਼ਿਕਰ ਕੀਤਾ ਹੈ, ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਜੇ ਬਾਹਰੀ ਤੀਰਥਾਂ ਦੀ ਗੱਲ ਕਰੀਏ ਤੇ ਲੋਕ ਤੀਰਥਾਂ ਦੀ ਯਾਤਰਾ ਕਰਕੇ ਸੰਗਤ ਜੀ ਹਉਮੈ ਵਿੱਚ ਆ ਜਾਂਦੇ ਨੇ, ਉਹ ਕਹਿੰਦੇ ਨੇ ਜੀ ਮੈਂ ਤੀਰਥ ਤੇ ਗਿਆ, ਮੈਂ ਤੀਰਥ ਤੇ ਗਿਆ, ਮੈਂ ਉੱਥੇ ਇਹ ਕੀਤਾ, ਮੈਂ ਉੱਥੇ ਜੇ ਕੀਤਾ। ਪਰ ਹਜ਼ੂਰ ਕਹਿੰਦੇ ਨੇ ਜਿਹੜੇ ਹਰੀ ਦੇ ਨਾਮ ਰੂਪੀ ਤੀਰਥ ਉੱਤੇ ਇਸ਼ਨਾਨ ਕਰਦੇ ਨੇ ਨਾ, ਉਹ ਹਉਮੈ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਹੰਗਤਾ ਮਮਤਾ ਨਹੀਂ ਰਹਿੰਦੀ, ਉਹ ਵਾਹਿਗੁਰੂ ਨਾਲ ਇੱਕਮਿੱਕ ਹੋ ਜਾਂਦੇ ਨੇ। ਸੰਗਤ ਜੀ ਇਹ ਪਾਵਨ ਹੁਕਮ ਸਤਿਗੁਰੂ ਰਾਮਦਾਸ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਆਓ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਰਾਗ ਸੂਹੀ ਦੇ ਅੰਦਰ, ਕੱਲ ਅਸ਼ਟਪਦੀ ਦੇ ਅੰਦਰ ਸਿਮਰਤ ਵੇਦ ਪੁਰਾਣ ਪੁਕਾਰਨ ਪੋਤੀਆਂ, ਨਾਮ ਬਿਨਾ ਸਭ ਕੂੜ ਗਾਲੀ ਉੱਚੀਆਂ, ਇਸ ਪਾਵਨ ਅਸ਼ਟਪਦੀ ਦੇ ਚਾਰ ਬੰਦ ਚਾਰ ਪੌੜੀਆਂ ਦੀ ਵਿਚਾਰ ਆਪਾਂ ਕੀਤੀ ਸੀ, ਬਾਕੀ ਚਾਰ ਪਦਿਆਂ ਦੀ ਵਿਚਾਰ ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਆਵੇ ਜਾਹੇ ਅਨੇਕ,
ਸੱਚੇ ਪਾਤਸ਼ਾਹ ਜੀ ਕਹਿੰਦੇ ਅਨੇਕ ਬਹੁਤੇ ਜੀਵ ਆਉਂਦੇ ਤੇ ਜਾਂਦੇ ਹਨ,
ਮਰ ਮਰ ਜਨਮ ਤੇ,
ਸੰਗਤ ਜੀ ਆ ਕੇ ਜਨਮ ਲੈਂਦੇ ਨੇ, ਮਰ ਕੇ ਚਲੇ ਜਾਂਦੇ, ਮੌਤ ਦੇ ਮਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ
ਬਿਨ ਬੁੱਝੇ ਸਭ ਵਾਦ
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਨੂੰ ਸਮਝੇ ਬਗੈਰ ਸਾਰਾ ਕੁਝ ਵਿਅਰਥ ਹੈ ਇਸ ਜੀਵ ਦੇ ਕੀਤੇ ਹੋਏ ਜਾਪ ਤਾਪ ਕਰਮ ਕਾਂਡ ਸਾਰੇ ਵਿਅਰਥ ਹਨ
ਜੋਨੀ ਭਰਮਤ
ਸੰਗਤ ਜੀ ਜਿਨ੍ਹਾਂ ਨੂੰ ਪ੍ਰਭੂ ਦੀ ਸੂਝ ਨਹੀਂ ਆਈ ਜਿਨ੍ਹਾਂ ਨੇ ਪ੍ਰਭੂ ਨੂੰ ਸਮਝਿਆ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੂਨੀਆਂ ਦੇ ਵਿੱਚ ਭਰਮਦੇ ਹਨ
ਜਿਨ ਕਉ ਭਏ ਦਇਆਲ
ਜਿਨ੍ਹਾਂ ਉੱਤੇ ਦਇਆ ਦੇ ਆਲ ਘਰ ਵਾਹਿਗੁਰੂ ਪਰਮੇਸ਼ਰ ਜੀ ਦਿਆਲੂ ਹੋਏ
ਤਿੰਨ ਸਾਧੂ ਸੰਗ ਭਇਆ
ਉਹਨਾਂ ਨੂੰ ਸ੍ਰੇਸ਼ਟ ਮਹਾਤਮਾ ਦਾ ਸੰਗ ਪ੍ਰਾਪਤ ਹੋਇਆ
ਅੰਮ੍ਰਿਤ ਹਰ ਕਾ ਨਾਮ
ਸੰਗਤ ਜੀ ਜੋ ਹਰੀ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ
ਤਿੰਨੀ ਜਣੀ ਜਪ ਲਿਆ
ਉਹਨਾਂ ਜਣਾਂ ਨੇ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਅੰਮ੍ਰਿਤ ਨੂੰ ਜਪ ਲੈਣਾ ਕੀਤਾ ਉਹਨਾਂ ਨੇ ਜਾਪ ਕੀਤਾ ਅੰਮ੍ਰਿਤ ਨਾਮ ਦਾ ਜਿਨ੍ਹਾਂ ਉੱਤੇ ਵਾਹਿਗੁਰੂ ਕਿਰਪਾ ਕਰ ਦੇਵੇ ਜਿਨ੍ਹਾਂ ਨੂੰ ਸ੍ਰੇਸ਼ਟ ਮਹਾਤਮਾ ਦੀ ਸੰਗਤ ਮਿਲ ਜਾਵੇ ਉਹ ਫਿਰ ਅੱਟੇ ਪੈਰ ਨਾਮ ਅੰਮ੍ਰਿਤ ਦੇ ਵਿੱਚ ਹੀ ਸੰਗਤ ਜੀ ਜੁੜੇ ਰਹਿੰਦੇ ਨੇ
ਖੋਜਾ ਹੈ ਕੋਟ ਅਸੰਖ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਣਗਿਣਤ ਹੀ ਕਰੋੜਾਂ ਹੀ ਲੋਕ ਉਸ ਪਰਮਾਤਮਾ ਨੂੰ ਖੋਜਦੇ ਨੇ ਲੱਭਦੇ ਨੇ ਕਈ ਮਨੁੱਖ ਦੇਵੀ ਦੇਵਤੇ ਰਿਸ਼ੀ ਮੁਨੀ ਉਸ ਪਰਮਾਤਮਾ ਦੀ ਖੋਜ ਕਰਦੇ ਹਨ
ਬਹੁਤ ਅਨੰਤ ਕੇ
ਅਨੰਤ ਜੋ ਅੰਤ ਤੋਂ ਰਹਿਤ ਹੈ ਪਰਮਾਤਮਾ ਉਸ ਪਰਮਾਤਮਾ ਦੀ ਭਾਲ ਵਿੱਚ ਅਣਗਿਣਤ ਕਰੋੜਾਂ ਲੋਕ ਜਿਹੜੇ ਉਹਦੀ ਭਾਲ ਕਰਦੇ ਨੇ ਲੱਭਦੇ ਹਨ
ਜਿਸ ਬੁਝਾਏ ਆਪ
ਪਰ ਸੰਗਤ ਜੀ ਲੱਭਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਆਪਣੇ ਸਰੂਪ ਦੀ ਆਪ ਸੂਝ ਬਖਸ਼ ਦਿੰਦਾ ਹੈ ਜਿਨ੍ਹਾਂ ਨੂੰ ਸੋਝੀ ਬਖਸ਼ਦਾ ਹੈ ਜਿਨ੍ਹਾਂ ਨੂੰ ਅਕਲ ਦਿੰਦਾ ਹੈ ਮਤ ਦਿੰਦਾ ਹੈ ਸੰਗਤ ਜੀ ਉਹ ਪਰਮਾਤਮਾ ਨੂੰ ਲੱਭ ਲੈਂਦੇ ਕਹਿੰਦੇ ਇੱਕ ਵਾਰੀ ਨਾਰਦ ਮੁਨੀ ਪਰਮਾਤਮਾ ਨੂੰ ਲੱਭਣ ਵਾਸਤੇ ਤੁਰਿਆ ਉਹਨੇ ਸਾਰਾ ਬ੍ਰਹਿਮੰਡ ਪੁਰੀਆਂ ਖੋਜੀਆਂ ਪਰ ਕਿਤੇ ਉਹ ਵੀ ਪਰਮਾਤਮਾ ਨਾ ਲੱਭਾ ਥੱਕ ਕੇ ਸੌ ਗਿਆ ਸੁਪਨੇ ਵਿੱਚ ਦਰਸ਼ਨ ਹੋਏ ਤੇ ਨਾਰਦ ਮੁਨੀ ਕਹਿਣ ਲੱਗਾ ਐ ਭਗਵਾਨ ਨਾ ਤੂੰ ਘਰ ਦਾ ਨਾ ਘਾੜ ਦਾ ਮੈਂ ਤੈਨੂੰ ਸਾਰੇ ਲੱਭ ਚੁੱਕਾ ਹਾਂ ਤੂੰ ਮੈਨੂੰ ਕਿਤੇ ਪ੍ਰਾਪਤ ਨਹੀਂ ਹੋਇਆ ਜੇ ਮੈਂ ਥੱਕ ਕੇ ਸੌ ਗਿਆ ਤੇ ਤੂੰ ਸੁਪਨੇ ਵਿੱਚ ਆਣ ਮਿਲਿਆ ਉੱਥੇ ਕਹਿੰਦੇ ਪਰਮਾਤਮਾ ਨੇ ਇਹ ਵਚਨ ਕਹੇ ਸਨ ਐ ਨਾਰਦ ਮੁਨੀ ਮੇਰੋ ਨਿਵਾਸ ਸਾਧ ਸੰਗਤ ਹੈ ਐ ਨਾਰਦ ਮੁਨੀ ਜੇ ਮੈਨੂੰ ਲੱਭਣਾ ਹੋਵੇ ਜੇ ਮੈਨੂੰ ਮਿਲਣਾ ਹੋਵੇ ਨਾ ਤੇ ਮੇਰਾ ਨਿਵਾਸ ਸਾਧ ਸੰਗਤ ਵਿੱਚ ਹੈ ਸਾਧ ਸੰਗਤ ਵਿੱਚ ਆ ਜਾ ਕਰ ਬਾਹਰ ਟੱਕਰਾਂ ਨਾ ਮਾਰਿਆ ਕਰ ਬਾਹਰੋਂ ਕਹਤੇ ਵੀ ਮੈਂ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ ਸਾਧ ਸੰਗਤ ਵਿੱਚ ਆਇਆ ਕਰ ਸਾਧ ਸੰਗਤ ਵਿੱਚੋਂ ਹੀ ਮੈਨੂੰ ਤੂੰ ਲੱਭ ਸਕਦਾ ਹੈ ਸੰਗਤ ਜੀ ਸੰਗਤ ਵਿੱਚ ਪ੍ਰਭੂ ਦਾ ਨਿਵਾਸ ਹੈ ਗੁਰੂ ਰਾਮਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਵਿੱਚ ਹਰੀ ਪ੍ਰਭੂ ਜੀ ਵਸਦੇ ਹਨ ਇਸ ਕਰਕੇ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਕਰਵਾ ਦਿੰਦਾ ਹੈ ਉਹਨਾਂ ਨੂੰ ਸੋਝੀ ਪ੍ਰਾਪਤ ਹੁੰਦੀ ਹੈ
ਨੇੜਾ ਤੇ ਸਹੇ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮਾਤਮਾ ਨੂੰ ਆਪਣੇ ਨਜ਼ਦੀਕ ਹੀ ਜਾਣ ਲੈਂਦੇ ਹਨ
ਈਸ਼ਰ ਨਾਹੀਂ ਦਾਤਾਰ
ਫਿਰ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਪ੍ਰਭੂ ਮੇਰੇ ਤੋਂ ਦੂਰ ਨਹੀਂ ਉਹ ਅੱਠੇ ਪੈਰ ਮੇਰੇ ਨਾਲ ਹੈ ਮੇਰੇ ਹਿਰਦੇ ਵਿੱਚ ਵੱਸਦਾ ਹੈ ਪਰ ਅਸੀਂ ਆਪਣੇ ਆਪ ਨੂੰ ਛੱਡ ਕੇ ਤੇ ਉਹਦੀ ਬਾਹਰ ਭਾਲਣਾ ਕਰਦੇ ਹਾਂ ਲੱਭਣਾ ਕਰਦੇ ਹਾਂ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ ਫਿਰ ਬਾਹਰ ਲੱਭਣ ਦੀ ਆਦਤ ਹਟ ਜਾਂਦੀ ਹੈ ਗੁਰੂ ਕਿਰਪਾ ਕਰਕੇ ਘਰ ਦੇ ਵਿੱਚ ਹੀ ਉਹ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਸਰੀਰ ਰੂਪੀ ਘਰ ਵਿੱਚ ਉਹਦੇ ਦਰਸ਼ਨ ਹੋ ਜਾਂਦੇ ਹਨ
ਆਪਣਾ ਨਾਮ ਦੇ ਹੋ
ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਵਿਸਰ ਨਾਹੀਂ ਦਾਤਾਰ ਦਾਤਾਂ ਦੇ ਦੇਣ ਵਾਲੇ ਦਾਤਾਰ ਪ੍ਰਭੂ ਜੀ ਮੈਨੂੰ ਰੰਚਕ ਮਾਤਰ ਵੀ ਭੁੱਲੋ ਨਾ ਮੈਨੂੰ ਵਿਸਾਰੋ ਨਾ ਆਪਾਂ ਵੀ ਬੇਨਤੀ ਕਰਿਆ ਕਰੀਏ ਮਹਾਰਾਜ ਅਸੀਂ ਅਗਿਆਨੀ ਜੀਵ ਹਾਂ ਮਾਤ ਲੋਕ ਵਿੱਚ ਆਏ ਹਾਂ ਮਹਾਰਾਜ ਸਾਡੇ ਅੰਦਰ ਮਨਮੁਖਤਾਈ ਹੈ ਸੱਚੇ ਪਾਤਸ਼ਾਹ ਅਸੀਂ ਭੁੱਲਣ ਆ ਰਹਾਂ ਖਿਣ ਖਿਣ ਕਾਲ ਕਰਕੇ ਅਸੀਂ ਭੁੱਲਦੇ ਹਾਂ ਮਹਾਰਾਜ ਪਰ ਆਪ ਬਖਸ਼ਿੰਦ ਪਿਤਾ ਹੋ ਸੱਚੇ ਪਾਤਸ਼ਾਹ ਜੀ ਸਾਨੂੰ ਵਿਸਰੋ ਨਾ ਸਾਡੇ ਤੇ ਇਹ ਕਿਰਪਾ ਕਰੋ ਅਸੀਂ ਅੱਠੇ ਪੈਰ ਆਪ ਜੀ ਨੂੰ ਚੇਤੇ ਕਰਦੇ ਰਹੀਏ ਅਤੇ ਨਾਲ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੋ ਕਿ ਅਸੀਂ ਨਾਮ ਜਪਦੇ ਰਹੀਏ
ਗੁਣ ਗਾਵਾਂ ਦਿਨ ਰਾਤ
ਸੱਚੇ ਪਾਤਸ਼ਾਹ ਦਿਨੇ ਤੇ ਰਾਤ ਮੈਂ ਆਪ ਜੀ ਦੇ ਗੁਣ ਗਾਵਾਂ
ਨਾਨਕ ਚਾਓ ਇਹੋ
ਹਜ਼ੂਰ ਕਹਿੰਦੇ ਇਹ ਹੀ ਮੇਰੇ ਮਨ ਅੰਦਰ ਚਾਹ ਹੈ ਇਹ ਮੇਰੇ ਅੰਦਰ ਉਤਸ਼ਾਹ ਪੈਦਾ ਕਰ ਦਿਓ ਕਿ ਦਿਨੇ ਰਾਤ ਮੈਂ ਆਪ ਜੀ ਦੇ ਗੁਣ ਗਾਵਾਂ ਕਿਸੇ ਦੀ ਨਿੰਦਿਆ ਚੁਗਲੀ ਈਰਖਾ ਵਕੀਲੀ ਮਹਾਰਾਜ ਮੇਰੇ ਨੇੜੇ ਤੱਕ ਨਾ ਆਵੇ ਇਹ ਕਿਰਪਾ ਕਰੋ ਕਿ ਮੈਂ ਅੱਠੇ ਪੈਰ ਤੁਹਾਡੇ ਗੁਣ ਗਾਉਂਦਾ
ਰਾਗ ਸੂਹੀ ਮਹੱਲਾ ਪਹਿਲਾ
ਰਾਗ ਸੂਹੀ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ
ਕੁਚੱਜੀ
ਸੰਗਤ ਜੀ ਕੁਚੱਜੀ ਇਹ ਪਾਵਨ ਸ਼ਬਦ ਨੂਰ ਸ਼ਾਹ ਜਾਦੂਗਰਨੀ ਦੇ ਪਰਤਾਏ ਹਜ਼ੂਰ ਨੇ ਉਚਾਰਨ ਕੀਤਾ ਹੈ ਜਦੋਂ ਆਪ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ ਤਿਰਿਆ ਰਾਜ ਗਏ ਤੇ ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਪਿਆਸ ਲੱਗੀ ਹੈ ਮੈਂ ਪਾਣੀ ਪੀ ਕੇ ਹੁਣੇ ਆਇਆ ਜਦੋਂ ਭਾਈ ਮਰਦਾਨਾ ਜੀ ਪਾਣੀ ਪੀਣ ਵਾਸਤੇ ਗਏ ਨੂਰਚਾ ਜਾਦੂਗਰਨੀ ਨੇ ਸੰਗਤ ਜੀ ਭਾਈ ਮਰਦਾਨੇ ਦੇ ਗਲ ਵਿੱਚ ਤੰਦ ਪਾ ਦਿੱਤਾ ਅਤੇ ਇਤਿਹਾਸ ਨੇ ਇਹ ਜ਼ਿਕਰ ਕੀਤਾ ਹੈ ਕਿ ਭਾਈ ਮਰਦਾਨਾ ਜੀ ਭੇਡੂ ਦੀ ਤਰ੍ਹਾਂ ਬੋਲਣ ਲੱਗ ਪਏ ਪਰ ਉਹਨਾਂ ਨੂੰ ਇਹ ਸੋਝੀ ਸੀ ਕਿ ਮੈਂ ਆਪਣੇ ਗੁਰੂ ਤੋਂ ਦੂਰ ਆ ਗਿਆ ਹਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਨੂਰਚਾ ਜਾਦੂਗਰਨੀ ਦੇ ਚੁੰਗਲ ਵਿੱਚ ਮੈਂ ਫਸ ਗਿਆ ਹਾਂ ਆਪ ਕਿਰਪਾ ਕਰਕੇ ਮੈਨੂੰ ਕੱਢੋ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਾਲਿਆ ਚੱਲ ਆਪਣਾ ਸਾਥੀ ਬਿਪਤਾ ਵਿੱਚ ਫਸਿਆ ਹੋਇਆ ਹੈ ਕੱਢ ਕੇ ਲਿਆਈਏ ਜਦੋਂ ਗੁਰੂ ਨਾਨਕ ਦੇਵ ਜੀ ਗਏ ਕੁਝ ਔਰਤਾਂ ਜਾਦੂਗਰਡੀਆਂ ਜਿਹੜੀਆਂ ਸੀ ਉਹ ਪਾਣੀ ਭਰ ਕੇ ਤੁਰੀਆਂ ਆਉਂਦੀਆਂ ਸਨ ਹਜ਼ੂਰ ਨੇ ਉਹਨਾਂ ਨੂੰ ਪੁੱਛਿਆ ਕਿ ਸਾਡਾ ਇੱਕ ਸਾਥੀ ਪਾਣੀ ਪੀੜ ਆਇਆ ਸੀ ਉਹ ਕਿੱਥੇ ਆ ਦੱਸੋ ਇੱਕ ਨੇ ਭੱਜ ਕੇ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਤੰਦ ਪਾਉਣ ਦਾ ਯਤਨ ਕੀਤਾ ਸੰਗਤ ਜੀ ਸਤਿਗੁਰੂ ਜੀ ਨੇ ਐਸੀ ਦ੍ਰਿਸ਼ਟੀ ਚਲਾਈ ਕਿ ਉਹ ਸੂਰੀ ਬਣ ਗਈ ਹੁਣ ਦੂਜੀ ਨੇ ਭੱਜ ਕੇ ਭਾਈ ਬਾਲੇ ਦੇ ਗਲ ਵਿੱਚ ਤੰਦ ਪਾਉਣ ਦਾ ਯਤਨ ਕੀਤਾ ਉਹ ਕੁੱਤੀ ਬਣ ਗਈ ਹੁਣ ਜਦੋਂ ਇਹਨਾਂ ਨੇ ਵੇਖਿਆ ਵੀ ਇਹ ਵੀ ਕੋਈ ਅਗੰਮੀ ਤਾਕਤ ਦੇ ਮਾਲਕ ਨੇ
ਤੇ ਸੰਗਤ ਜੀ ਫਿਰ ਜਿਹੜੀ ਨੂਰਚਾ ਜਾਦੂਗਰਨੀ ਸੀ ਉਹਦਾ ਮਕਾਨ ਬੜਾ ਸੁੰਦਰ ਸੀ, ਬੜਾ ਚੰਗਾ ਸੰਗ ਮਰਮਰ ਲੱਗਾ ਹੋਇਆ ਸੀ, ਸੀਸਾ ਆਦਿਕ ਲੱਗਾ ਹੋਇਆ ਸੀ, ਜਿਹਨੂੰ ਵੇਖ ਕੇ ਬੰਦਾ ਭਰਮ ਜਾਂਦਾ ਸੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਨਾਨਕ ਪ੍ਰਕਾਸ਼ ਦੇ ਵਿੱਚ ਬੜੀ ਲੰਮੀ ਚੌੜੀ ਕਥਾ ਇਹਨਾਂ ਦੀ ਲਿਖੀ ਹੈ। ਸੰਗਤ ਜੀ ਜਦੋਂ ਹਜ਼ੂਰ ਦੇ ਚਰਨਾਂ ਤੇ ਨੂਰਚਾ ਜਾਦੂਗਰਨੀ ਝੁਕੀ ਨਾ, ਫਿਰ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ, ਕੁਚੱਜੀ ਸੁਚੱਜੀ। ਇਹ ਦੋ ਪਾਵਨ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨੇ। ਕੁਚੱਜੀ ਜਿਹਨੂੰ ਕੋਈ ਚੱਜ ਨਾ ਹੋਵੇ ਉਹਨੂੰ ਕੁਚੱਜੀ ਕਹਿ ਦਿੰਦੇ ਆ। ਆਮ ਕਰਕੇ ਪਿੰਡਾਂ ਦੇ ਵਿੱਚ ਮਾਈਆਂ ਕਈ ਵਾਰ ਬੱਚੀਆਂ ਨੂੰ ਕਹਿ ਦਿੰਦੇ ਨੇ, ਕਹਿ ਦਿੰਦੀਆਂ ਸਨ ਵੀ ਤੈਨੂੰ ਸਾਰੀ ਉਮਰ ਚਾਜੀ ਨਹੀਂ ਆਉਣਾ, ਤੂੰ ਕੁਚੱਜੀ ਰਹਿਣਾ। ਔਰ ਕਈ ਮੇਰੇ ਵਰਗੇ ਵੀਰ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਕੁਚੱਜੀ ਨੂੰ ਕੁੱਚ ਜੀ ਬੋਲਦੇ ਨੇ, ਕੁੱਚ ਜੀ ਸੁੱਚ ਜੀ। ਪਰ ਪਾਠ ਜਿਹੜਾ ਉਹ ਕੁਚੱਜੀ ਤੇ ਸੁਚੱਜੀ ਹੈ। ਸੁਚੱਜੀ ਜਿਹੜੀ ਅੱਗੇ ਅੱਗੇ ਸ਼ਬਦ ਆਵੇਗਾ ਉਹ ਸੁਚਿਆਰੇ ਇਸਤਰੀ ਦਾ ਜ਼ਿਕਰ ਕੀਤਾ ਹੈ, ਇੱਥੇ ਕੁਚੱਜੀ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਗੁਣ ਨਹੀਂ, ਅਵਗੁਣਾਂ ਦੀ ਭਰੀ ਹੋਈ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂਰਚਾਂ ਜਾਦੂਗਰਨੀ ਨੂੰ ਪਾਵਨ ਉਪਦੇਸ਼ ਬਖਸ਼ ਕਰਦੇ ਹਨ।
ਇੱਕ ਓਅੰਕਾਰ,
ਇੱਕ ਜੋ ਅਦੁੱਤੀ ਪਰਮੇਸ਼ਵਰ ਹੈ ਓਅੰਕਾਰ, ਸਾਰਿਆਂ ਦਾ ਪ੍ਰਕਾਸ਼ਕ ਸਤ ਚੇਤਨ ਸਰੂਪ, ਆਨੰਦ ਸਰੂਪ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਸਤਿਗੁਰ ਪ੍ਰਸਾਦ,
ਜੋ ਸਤ ਚੇਤਨ ਸਰੂਪ ਹੈ, ਗੁਰ ਆਨੰਦ ਸਰੂਪ ਹੈ, ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
ਮਨ ਕੁਚੱਜੀ ਅਮਾਵਨ ਡੋਸੜੇ,
ਨੂਰਚਾ ਜਾਦੂ ਕਰਨੀ ਬੇਨਤੀ ਕਰਦੀ ਹੈ ਸੱਚੇ ਪਾਤਸ਼ਾਹ, ਮਨ ਕੁਚੱਜੀ ਅਮਾਵਨ ਡੋਸੜੇ। ਮਨ ਦਾ ਅਰਥ ਹੈ ਮੈਂ, ਕੁਚੱਜੀ ਦਾ ਅਰਥ ਹੈ ਕੁਟੰਗ, ਮੇਰੇ ਕੋਲ ਕੋਈ ਵੀ ਚੱਜ ਨਹੀਂ, ਕੋਈ ਗੁਣ ਨਹੀਂ, ਮੈਂ ਗੁਣਾਂ ਤੋਂ ਹੀ ਨਹੀਂ ਹਾਂ। ਅਮਾਵਨ ਡੋਸੜੇ, ਅਮਾਵਨ ਗਿਣਤੀ ਮਿਣਤੀ ਤੋਂ ਰਹਿਤ ਮੇਰੇ ਦੋਸ਼ ਹਨ।
ਹਾਉ ਕਿਉਂ ਸਹੁ ਰਾਵਣ ਜਾਓ ਜੀਓ,
ਮੈਂ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਕਿਵੇਂ ਰਾਵਣ ਜਾਵਾਂ, ਕਿਵੇਂ ਉਹਦਾ ਆਨੰਦ ਮਾਣਾ ਜੀ।
ਇੱਕ ਦੋ ਇੱਕ ਚੜ੍ਹਦੀਆਂ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਦੋ ਇੱਕ ਚੜ੍ਹਦੀਆਂ, ਪਰਮਾਤਮਾ ਦੀਆਂ ਸਖੀਆਂ ਮਹਾਤਮਾ ਰੂਪੀ ਇੱਕ ਤੋਂ ਇੱਕ ਚੜ੍ਹੋ ਚੜ੍ਹਿੰਦੀਆਂ ਹਨ।
ਕੌਣ ਜਾਣੈ ਮੇਰਾ ਨਾਉ ਜੀਓ,
ਉੱਤੇ ਮੇਰਾ ਨਾਮ ਕੌਣ ਜਾਣਦਾ, ਭਾਵ ਮੇਰਾ ਕੋਈ ਨਾਮ ਨਹੀਂ ਜਾਣਦਾ।
ਜਿਨੇ ਸਖੀ ਸੋਹਰਾਵਿਆ,
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਤੀ ਪਰਮਾਤਮਾ ਦੇ ਸਰੂਪ ਨੂੰ ਰਾਵਿਆ ਮਾਣਿਆ,
ਸੇ ਅੰਬੀ ਛਾਵੜੀਏ ਜੀਓ,
ਉਹਨਾਂ ਦਾ ਜੀਵਨ ਫਿਰ ਅੰਬ ਦੀ ਛਾਂ ਵਰਗਾ ਹੋ ਜਾਂਦਾ। ਸੰਗਤ ਜੀ ਭਾਵ ਜਿਵੇਂ ਅੰਬ ਦੀ ਛਾਂ ਬਹੁਤ ਠੰਡੀ ਹੁੰਦੀ ਹੈ, ਅੰਬ ਦੇ ਪੱਤੇ ਸੰਘਣੇ ਹੁੰਦੇ ਨੇ, ਅੰਬ ਦੇ ਫਲ ਜਿਹੜੇ ਉਹ ਮਿੱਠੇ ਹੁੰਦੇ ਨੇ, ਉਹਨਾਂ ਦਾ ਜੀਵਨ ਫਿਰ ਐਸਾ ਬਣ ਜਾਂਦਾ ਹੈ ਜਿਵੇਂ ਅੰਬ ਦੀ ਛਾਂ ਹੈ। ਅੰਬ ਦੀ ਛਾਂ ਵਰਗੇ ਉਹ ਸ਼ੀਤਲ ਹੋ ਜਾਂਦੇ ਹਨ, ਅਤੇ ਸੰਗਤ ਜੀ ਫਿਰ ਉਹਨਾਂ ਦੇ ਬੋਲ ਵੀ ਬੜੇ ਮਿੱਠੇ ਹੁੰਦੇ ਨੇ ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਤੀ ਪਰਮਾਤਮਾ ਦੇ ਸਰੂਪ ਰੂਪੀ ਆਨੰਦ ਨੂੰ ਮਾਨਣਾ ਕੀਤਾ, ਉਹ ਅੰਬ ਦੀ ਛਾਂ ਵਰਗੀਆਂ ਸੀਤਲ ਸ਼ਾਂਤ ਹਨ ਜੀ।
ਸੇ ਗੁਣ ਮੰਨਣਾ ਆਵਣੀ,
ਪਰ ਉਹ ਗੁਣ, ਸੇ ਦਾ ਅਰਥ ਹੈ ਉਹ ਗੁਣ ਮੰਝ ਮੇਰੇ ਵਿੱਚ ਨਹੀਂ ਆਉਂਦੇ। ਜਿਹੜੇ ਮਹਾਤਮਾ ਦੇ ਵਿੱਚ ਗੁਣ ਨੇ ਨਾ ਜੀ, ਉਹ ਮੇਰੇ ਵਿੱਚ ਨਹੀਂ। ਪਹਿਲੀ ਤੇ ਗੱਲ ਇਹ ਆ ਵੀ ਅਸੀਂ ਕਈ ਵਾਰ ਮਹਾਤਮਾ ਦੀ ਸੰਗਤ ਨਹੀਂ ਕਰਦੇ, ਤੇ ਜੇ ਕਿਤੇ ਮਹਾਤਮਾ ਦੀ ਸੰਗਤ ਕਰੀਏ ਵੀ ਤੇ ਅਸੀਂ ਉੱਥੇ ਵੇਖਣੇ ਵੀ ਲੰਗਰ ਕਿਸ ਤਰ੍ਹਾਂ ਦੇ ਬਣੇ ਨੇ। ਲੰਗਰ ਚੱਕ ਕੇ ਅਸੀਂ ਘਰ ਨੂੰ ਆ ਜਾਂਦੇ ਹਾਂ। ਸੰਗਤ ਜੀ, ਮਹਾਤਮਾ ਦੇ ਅਸੀਂ ਗੁਣ ਗ੍ਰਹਿਣ ਨਹੀਂ ਕਰਦੇ। ਅਸੀਂ ਤੇ ਵੇਹਣੇ ਵੀ ਉੱਥੇ ਲੰਗਰ ਬੜੇ ਸਵਾਦ ਸੀ, ਕਈ ਪ੍ਰਕਾਰ ਦੇ ਲੰਗਰ ਸਨ, ਛਕੇ ਤੇ ਘਰ ਨੂੰ ਆ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਣ ਤਾਂ ਹੀ ਪ੍ਰਾਪਤ ਹੋਣਗੇ ਜੇ ਅਸੀਂ ਉਹਨਾਂ ਸ੍ਰੇਸ਼ਟ ਮਹਾਤਮਾ ਰੂਪ ਸਖੀਆਂ ਦੇ ਕੋਲ ਬੈਠਾਂਗੇ, ਉਹਨਾਂ ਦੇ ਬਚਨ ਸੁਣਾਂਗੇ, ਉਹਨਾਂ ਦੀ ਸੰਗਤ ਕਰਾਂਗੇ, ਫਿਰ ਉਹਨਾਂ ਦੇ ਗੁਣ ਧਾਰਨ ਕਰਾਂਗੇ ਤਾਂ ਸਾਡੇ ਵਿੱਚ ਉਹ ਗੁਣ ਆਉਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇ ਗੁਣ ਮਾਂਝਨਾ ਆਵਣੀ, ਉਹ ਗੁਣ ਮੇਰੇ ਵਿੱਚ ਨਹੀਂ ਆਉਂਦੇ।
ਹਾਂ ਕਾ ਜੀ ਦੋਸ਼ ਤਰੇ ਹੋ ਜੀਓ,
ਮੈਂ ਕਿਹਦੇ ਹਿਰਦੇ ਉੱਤੇ ਦੋਸ਼ ਧਰਾਂ, ਭਾਵ ਕਿਹਦੇ ਉੱਤੇ ਦੋਸ਼ ਦੇਵਾਂ, ਕਿਹਨੂੰ ਦੋਸ਼ ਅਰਪਣ ਕਰਾਂ।
ਕਿਆ ਗੁਣ ਤੇਰੇ ਵਿਥਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਮਾਲਕ ਵਾਹਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਤਾਰ ਕਰਾਂ।
ਹਾਂ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ,
ਮੈਂ ਕਿਹੜੇ ਕਿਹੜੇ ਤੇਰੇ ਨਾਮ ਦਾ ਵਰਣਨ ਕਰਾਂ, ਕਿਉਂਕਿ ਤੇਰੇ ਨਾਮ ਵੀ ਬੇਅੰਤ ਨੇ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ੇਸ਼ ਨਾਗ ਰੋਜ਼ਾਨਾ ਪਰਮਾਤਮਾ ਦੇ ਨਿੱਤ ਨਵੇਂ ਨਾਮ ਲੈ ਕੇ ਯਾਦ ਕਰਦਾ ਹੈ, ਪਰ ਉਹਦਾ ਅੰਤ ਨਹੀਂ ਪਾ ਸਕਿਆ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਮੈਂ ਤੁਹਾਡੇ ਕਿਹੜੇ ਕਿਹੜੇ ਨਾਮ ਉਚਾਰਨ ਕਰਾਂ, ਕਿ ਨਾਂ ਦਾ ਅਰਥ ਉਚਾਰਨਾ ਹੈ, ਕਿਹੜੇ ਕਿਹੜੇ ਨਾਮਾਂ ਦਾ ਵਰਣਨ ਕਰਾਂ।
ਇੱਕ ਤਾਂ ਟੋਲ ਨਾ ਅੰਬੜਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਤਾਂ ਟੋਲ ਨਾ ਅੰਬੜਾ। ਮਹਾਰਾਜ, ਜਿਹੜੇ ਆਪ ਜੀਆਂ ਨੇ ਮੈਨੂੰ ਟੋਲ ਟੋਲ ਨਾਮ ਪਦਾਰਥਾਂ ਦਾ, ਸੰਗਤ ਜੀ ਜਿਵੇਂ ਪਰਮਾਤਮਾ ਨੇ ਸਾਨੂੰ ਨੱਕ ਕੰਨ ਅੱਖਾਂ ਹੱਥ ਜ਼ਬਾਨ ਇਤਿਆਦਿਕ ਇਹ ਦਿੱਤੇ ਨੇ, ਅੰਗ ਅਨੇਕ ਪ੍ਰਕਾਰ ਦੇ ਸਾਨੂੰ ਦਿੱਤੇ ਨੇ ਪਦਾਰਥ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੀਆਂ ਤੁਸੀਂ ਦਾਤਾਂ ਦਿੱਤੀਆਂ ਨੇ ਨਾ ਮਹਾਰਾਜ, ਮੈਂ ਇਹਨਾਂ ਦਾਤਾਂ ਕਰਕੇ ਤੁਹਾਡੇ ਕੋਲ ਅੰਬੜਾ ਪਹੁੰਚ ਨਹੀਂ ਸਕਦਾ।
ਹਾਂ ਸਤ ਕੁਰਬਾਨ ਹੈ ਤੇਰਾ ਜਾਓ ਜੀਓ।
ਸੱਚੇ ਪਾਤਸ਼ਾਹ, ਮੈਂ ਤਾਂ ਸਦੀਵ ਕਾਲ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਵਾਰ ਨੇ ਫੇਰ ਨੇ ਜਾਂਦਾ।
ਸੋਏ ਨਾ ਰੂਪਾ ਰੰਗੁਲਾ।
ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਨੂਰ ਸ਼ਾਹ ਜਾਦੂਗਰਨੀ ਦੇ ਘਰ ਵਿੱਚ ਸੰਗਤ ਜੀ ਬੜਾ ਸੋਹਣਾ ਚਮਕਦਾ ਸੀ, ਚਾਂਦੀ ਆਦਿਕ ਚਮਕਦੀ ਸੀ, ਬੜਾ ਮੋਤੀਆਂ ਜੜਿਆ ਮਹਿਲ ਸੀ। ਔਰ ਕਈ ਵਿਦਵਾਨ ਇਹ ਵੀ ਗੱਲ ਕਹਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਪਹਿਲਾ ਪਾਵਨ ਸ਼ਬਦ ਸ੍ਰੀ ਰਾਗ ਦਾ ਉਚਾਰਨ ਕੀਤਾ ਨਾ, ਉਹ ਵੀ ਇਸੇ ਪ੍ਰਥਾਏ ਉਚਾਰਨ ਕੀਤਾ ਸੀ। ਮੋਤੀ ਤਾਂ ਮੰਦਰ ਊਸਰਾ ਹੈ, ਰਤੜੀ ਤਾਂ ਉਹ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲਈ ਪਿਆ ਵਿੱਚ ਆਓ, ਮਤ ਦੇਹ ਭੂਲਾ ਵੀਸਰਾ ਤੇ ਰਚਿਤ ਨਾ ਆਵੇ ਨਾ। ਔਰ ਇੱਕ ਹੋਰ ਵੀ ਪਾਵਨ ਸ਼ਬਦ ਸ਼੍ਰੀ ਰਾਗ ਦੀ ਵਾਰ ਵਿੱਚ ਹਜ਼ੂਰ ਨੇ ਉਚਾਰਨ ਕੀਤਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿਟਵੀਆਂ, ਇਹ ਵੀ ਸ਼ਬਦ ਨੂਰ ਸ਼ਾਹ ਦੇ ਪਰਤਾਏ ਉਚਾਰਨ ਕੀਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮਾਲਕ, ਮੈਂ ਤੇਰੇ ਤੋਂ ਸਦਾ ਵਾਸਤੇ ਕੁਰਬਾਨ ਜਾਂਦਾ।
ਮੋਤੀ ਤੈ ਮਾਨਕ ਜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋਇਨਾ ਰੂਪਾ ਰੰਗਲਾ, ਸੋ ਸੋਇਨਾ ਰੂਪਾ ਚਾਂਦੀ, ਇਸੇ ਤਰ੍ਹਾਂ ਮੋਤੀ ਆਦਿਕ ਅਤੇ ਇਹ ਜਿਹੜੇ ਰੰਗਲੇ ਨੇ ਮਨ ਨੂੰ ਮੋਹਣ ਵਾਲੇ,
ਸੇ ਵਸਤੂ ਸਹਿ ਦਿੱਤੀਆਂ
ਮਾਨਕ ਲਾਲ ਆਦਿਕ, ਇਹ ਜਿਹੜੇ ਪਦਾਰਥ ਨੇ ਨਾ ਸਤਿਗੁਰੂ ਜੀ ਕਹਿੰਦੇ ਸੇ ਵਸਤੂ ਸਹਿ ਦਿੱਤੀਆਂ, ਇਹ ਸਾਰੀਆਂ ਵਸਤੂਆਂ ਇਹ ਮਾਲਕ ਤੁਸਾਂ ਦਿੱਤੀਆਂ
ਹਨ। ਤਿੰਨ ਸੋ ਲਾਇਆ ਚਿੱਤ ਜੀਓ।
ਮੈਂ ਇਹਨਾਂ ਵਸਤੂਆਂ ਦੇ ਨਾਲ ਆਪਣਾ ਚਿੱਤ ਲਾਇਆ ਹੈ, ਆਪਣਾ ਮਨ ਲਾਈ ਬੈਠਾ।
ਮੰਦਰ ਮਿੱਟੀ ਸੰਦੜੇ,
ਸੰਦੜੇ ਦਾ ਅਰਥ ਹੈ ਦਾਹ, ਮਿੱਟੀ ਦੇ ਮੰਦਰ ਜਿਹੜੇ ਸੀ ਉਹਨਾਂ ਨੂੰ
ਪੱਥਰ ਕੀਤੇ ਰਾਸ ਜੀਓ,
ਪੱਥਰਾਂ ਦੇ ਨਾਲ ਸੰਗਮਰਮਰ ਦੇ ਨਾਲ ਬਹੁਤ ਹੀ ਸੋਹਣੇ ਬਣਾਉਣਾ ਕੀਤਾ।
ਹਾਂ ਇੰਨੀ ਟੋਲੀ ਮੁੱਤੀ ਅਸ,
ਸੱਚੇ ਪਾਤਸ਼ਾਹ ਮੈਂ ਇਹਨਾਂ ਪਦਾਰਥਾਂ ਕਰਕੇ ਛੁੱਟੜ ਹੋ ਗਈ ਹਾਂ। ਮੁੱਤੀ ਅਸ ਦਾ ਅਰਥ ਹੈ ਛੁੱਟੜ ਹੋ ਜਾਣਾ। ਸੱਚੇ ਪਾਤਸ਼ਾਹ ਜੀ ਮੈਂ ਇਹਨਾਂ ਸੋ ਪਦਾਰਥਾਂ ਕਰਕੇ ਭੁੱਲੀ ਅਸ, ਮੈਂ ਭੁੱਲ ਗਈ ਹਾਂ। ਸੋਨੇ ਨੂੰ ਵੇਖ ਕੇ, ਚਾਂਦੀ ਨੂੰ ਵੇਖ ਕੇ, ਮੋਤੀ ਤੇ ਲਾਲ ਆਦਿਕ ਵੇਖ ਕੇ ਜਿਹੜੀਆਂ ਇਹ ਤੁਸਾਂ ਮੈਨੂੰ ਵਸਤੂਆਂ ਦਿੱਤੀਆਂ ਨੇ ਨਾ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸੋਹਣਾ ਮੰਦਰ ਹੈ ਤਾਂ ਮਿੱਟੀ ਦਾ, ਪਰ ਮੈਂ ਇਹਨੂੰ ਪੱਤਰ ਲਾ ਲਾ ਕੇ ਤਰਾਸ਼ ਕੇ ਬਹੁਤ ਸੋਹਣਾ ਬਣਾ ਲਿਆ ਹੈ ਨਾ ਮਹਾਰਾਜ, ਇਹਨਾਂ ਦੇ ਨਾਲ ਮੈਂ ਆਪਣਾ ਚਿੱਤ ਲਾ ਕੇ ਬੈਠੀ ਭੁੱਲ ਗਈ ਹਾਂ।
ਤਿਸ ਕਾਂਤਨ ਬੈਠੀ ਪਾਸ ਜੀਓ,
ਹੇ ਪਤੀ ਪਰਮਾਤਮਾ ਤਿਸ ਆਪ ਜੀ ਦੇ ਪਾਸ, ਹੇ ਕੰਤ ਜੀ ਮੈਂ ਰੰਚਕ ਮਾਤਰ ਵੀ ਬੈਠਣਾ ਨਹੀਂ ਕੀਤਾ, ਭਾਵ ਸਿਮਰਨ ਨਹੀਂ ਕੀਤਾ, ਆਪ ਜੀ ਨੂੰ ਚੇਤੇ ਨਹੀਂ ਕੀਤਾ।
ਅੰਬਰ ਕੁੰਜਾ ਕੁਰਲੀਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਦਿਨ ਚੜ੍ਹਦਾ ਹੈ ਨਾ, ਆਕਾਸ਼ ਦੇ ਵਿੱਚ ਜਿਹੜੀਆਂ ਕੂੰਜਾਂ ਨੇ ਨਾ ਉਹ ਕਰਲਾਉਂਦੀਆਂ
ਬਗ ਬਹਿਠ ਆਏ ਜੀਓ,
ਔਰ ਇਸੇ ਤਰ੍ਹਾਂ ਬੱਗ ਜਿਹੜੇ ਬਗਲੇ ਨੇ ਉਹ ਛੱਪੜਾਂ ਦੇ ਕਿਨਾਰੇ ਆ ਕੇ ਬਹਿ ਜਾਂਦੇ ਨੇ। ਸੋ ਅੰਬਰ ਕੂੰਜਾਂ ਕੁਰਲੀਆਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਬਰ ਨਾਮ ਆਕਾਸ਼ ਦਾ ਹੈ। ਸੋ ਜਿਹੜੇ ਅੰਬਰ ਨਾਮ ਸੀਸ ਦਾ ਵੀ ਹੈ ਸੰਗਤ ਜੀ, ਸਿਰ ਦਾ ਵੀ ਹੈ, ਇਹ ਜਿਹੜੇ ਸਿਰ ਦੇ ਕਾਲੇ ਕੇਸ ਨੇ ਨਾ ਇਹ ਕੂੰਜਾਂ ਵਰਗੇ ਨੇ। ਸਤਿਗੁਰੂ ਜੀ ਕਹਿੰਦੇ ਜਦੋਂ ਕਾਲ ਰੂਪੀ ਦਿਨ ਚੜ੍ਹਦਾ ਇਹ ਕੁਰਲਾ ਕੇ ਚਲੇ ਜਾਂਦੇ ਨੇ, ਜਦੋਂ ਬੁਢਾਪਾ ਆਉਂਦਾ ਨਾ ਇਹ ਕਾਲੇ ਕੇਸ ਕੁਰਲਾ ਕੇ ਚਲੇ ਜਾਂਦੇ ਨੇ। ਬਗ ਬਹਿਠੇ ਆਏ ਜੀਓ, ਅਤੇ ਫਿਰ ਚਿੱਟੇ ਕੇਸ ਇਸ ਥਾਵੇਂ ਆਣ ਬੈਠਦੇ ਹਨ।
ਸਾ ਧਨ ਚੱਲੀ ਸਾਹੁਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾ ਉਹ ਜੀਵ ਇਸਤਰੀ ਜਿਹੜੀ ਹੈ ਨਾ ਉਹ ਪਰਲੋਕ ਰੂਪੀ ਸਹੁਰੇ ਘਰ ਚੱਲੀ।
ਕਿਆ ਮੋਹ ਦੇਸੀ ਅੱਗੇ ਜਾਏ ਜੀਓ,
ਪਰ ਅੱਗੇ ਸਹੁਰੇ ਘਰ ਪਰਲੋਕ ਵਿੱਚ ਜਾ ਕੇ ਉਹ ਆਪਣਾ ਕੀ ਮੂੰਹ ਦਿਖਾ ਲੇਗੀ, ਜੇ ਉਹਨੇ ਕੋਈ ਗੁਣ ਨਹੀਂ ਸਿੱਖਿਆ, ਕੋਈ ਚੱਜ ਪੜਾਈਆਂ, ਕੋਈ ਚੰਗਾ ਗੁਣ ਧਾਰਨ ਨਹੀਂ ਕੀਤਾ, ਤੇ ਉਹ ਅੱਗੇ ਪਰਲੋਕ ਰੂਪੀ ਸਹੁਰੇ ਵਿੱਚ ਜਾ ਕਰਕੇ ਕਿਹੜਾ ਮੂੰਹ ਦੇਵੇਗੀ।
ਸੁੱਤੀ ਸੁੱਤੀ ਝਾਲ ਥੀਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਤੀ ਸੁੱਤੀ ਨੂੰ ਹੀ ਦਿਨ ਚੜ ਗਿਆ।
ਭੁੱਲੀ ਵਾਟੜੀ ਆਸ ਜੀਓ,
ਅਤੇ ਜਿਹੜੀ ਪਰਮਾਤਮਾ ਦੀ ਵਾਟ ਸੀ ਨਾ ਮਾਰਗ ਰਸਤਾ ਉਸ ਰਸਤੇ ਨੂੰ ਭੁੱਲ ਗਈ।
ਤੈਸਾ ਨਾਲੋ ਭੁੱਲ ਮੁੱਤੀ ਅਸੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਤੇਰੇ ਨਾਲੋਂ ਵਿਛੜ ਕੇ
ਦੁੱਖਾਂ ਕੋ ਧਰੀ ਆਸ ਜੀਓ,
ਮੈਂ ਦੁੱਖਾਂ ਨੂੰ ਹੀ ਆਪਣੇ ਹਿਰਦੇ ਵਿੱਚ ਧਾਰਨਾ ਕੀਤਾ, ਮੈਂ ਦੁੱਖ ਭੋਗਦੀ ਹਾਂ ਤੁਹਾਡੇ ਤੋਂ ਵਿਛੜ ਕੇ।
ਤੁਦ ਗੁਣ ਮੈਂ ਸਭ ਅਵਗਣਾ,
ਮਹਾਰਾਜ ਤੁਹਾਡੇ ਵਿੱਚ ਸਾਰੇ ਗੁਣ ਨੇ ਤੇ ਮੇਰੇ ਵਿੱਚ ਸਾਰੇ ਅਵਗੁਣ ਹਨ।
ਇੱਕ ਨਾਨਕ ਕੀ ਅਰਦਾਸ ਜੀਓ,
ਹਜ਼ੂਰ ਕਹਿੰਦੇ ਸਾਡੀ ਇੱਕ ਅਰਦਾਸ ਬੇਨਤੀ ਹੈ,
ਸਭ ਰਾਤੀ ਸੁਹਾਗਣੀ,
ਜਿਹੜੀਆਂ ਸੁਹਾਗਵੰਤੀਆਂ ਨੇ ਨਾ ਸੁਹਾਗਣਾ ਮਹਾਤਮਾ ਰੂਪੀ ਸਖੀਆਂ ਉਹ ਤਾਂ ਸਾਰੀਆਂ ਰਾਤੀ ਰਤੀਆਂ ਹੋਈਆਂ
ਹਨ। ਡੁਹਾਗਣ ਕਾਈ ਰਾਤ ਜੀਓ,
ਸੱਚੇ ਪਾਤਸ਼ਾਹ ਮੈਂ ਡੁਹਾਗਣ ਹਾਂ। ਨੂਰਚਾ ਜਾਦੂਗਰਨੀ ਬੇਨਤੀ ਕਰਦੀ ਹੈ ਮਹਾਰਾਜ ਮੈਂ ਡੁਹਾਗਣ ਹਾਂ, ਮੇਰੇ ਵਿੱਚ ਕੁਛ ਚੱਜ ਪੁੜਾ ਹੈ ਗੁਣ ਕੋਈ ਨਹੀਂ, ਪਰ ਕਾਈ ਰਾਤ ਜੀਓ ਮਹਾਰਾਜ ਕਿਰਪਾ ਕਰਕੇ ਮੈਨੂੰ ਵੀ ਕਿਸੇ ਤਰੀਕੇ ਨਾਲ ਰਾਤ ਰੱਤ ਲੈਣਾ ਕਰੋ, ਆਪਣੇ ਨਾਲ ਜੋੜ ਲੈਣਾ ਕਰੋ, ਇਹ ਮੇਰੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕਰੋ। ਸੰਗਤ ਜੀ ਇੱਥੇ ਇਹ ਪਾਵਨ ਸ਼ਬਦ ਦੀ ਸਮਾਪਤੀ ਹੈ। ਜਿਵੇਂ ਅੱਗੇ ਸਤਿਗੁਰੂ ਜੀ ਸੁਚੱਜੀ ਦਾ ਜ਼ਿਕਰ ਕਰਨਗੇ, ਉਹ ਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰਾਂਗੇ। ਇਹ ਤਿੰਨ ਤਰ੍ਹਾਂ ਦੀਆਂ ਔਰਤਾਂ ਜਿਨ੍ਹਾਂ ਦਾ ਜ਼ਿਕਰ ਹਜ਼ੂਰ ਨੇ ਗੁਰਬਾਣੀ ਵਿੱਚ ਕੀਤਾ ਹੈ, ਦੋ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨੇ, ਇੱਕ ਪੰਜਵੇਂ ਪਾਤਸ਼ਾਹ ਜੀ ਦਾ। ਪਹਿਲੀ ਵਿੱਚ ਕੁਚੱਜੀ ਦਾ ਜ਼ਿਕਰ ਕੀਤਾ ਹੈ ਔਰ ਦੂਜੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਸੁਚੱਜੀ ਔਰਤ ਦਾ ਜਿਹੜੀ ਸਚਿਆਰ ਹੈ ਉਹਦਾ ਜ਼ਿਕਰ ਕੀਤਾ ਹੈ, ਤੇ ਪੰਜਵੇਂ ਪਾਤਸ਼ਾਹ ਜੀ ਨੇ ਗੁਣਵੰਤੀ ਦਾ ਜ਼ਿਕਰ ਕੀਤਾ ਹੈ ਜਿਹੜੀ ਗੁਣਾਂ ਭਰਪੂਰ ਹੈ। ਇਹ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਅੱਗੇ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰੇ ਆਪਾਂ ਵੀ ਆਪਣੇ ਦੋਸ਼ ਆਪਣੇ ਅਵਗਣ ਗੁਰੂ ਦੇ ਚਰਨਾਂ ਵਿੱਚ ਰੱਖਿਆ ਕਰੀਏ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਸੱਚੇ ਪਾਤਸ਼ਾਹ ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ, ਆਪ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਅਸੀਂ ਵੀ ਆਪ ਜੀ ਦੇ ਨਾਲ ਤਦਾਕਾਰ ਹੋਈਏ ਰੱਤੇ ਜਾਈਏ, ਇਹ ਸਾਡੇ ਤੇ ਕਿਰਪਾ ਕਰੋ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਤੁਧ ਗੁਣ ਮੈਂ ਸਭ ਅਵਗਣਾ,
ਇੱਕ ਨਾਨਕ ਕੀ ਅਰਦਾਸ ਜੀਓ,
ਸਭ ਰਾਤੀ ਸੁਹਾਗਣੀ,
ਮੈਂ ਦੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।